ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ। ਇਸ ਸ਼ਬਦ ਦੇ ਵਿੱਚ ਜਿੰਨੇ ਪਾਠਾਂ ਦਾ ਭੇਦ ਹੈ, 13 ਅੰਗ ਤੇ ਕੀਰਤਨ ਸੋਹਲੇ ਵਿੱਚ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਉਚਾਰਨ ਹੋਇਆ, ਪਰ 205 ਅੰਗ ਤੇ ਰਾਗ ਗੌੜੀ ਦੇ ਵਿੱਚ ਇਕੱਲਾ ਗੌੜੀ ਮਹੱਲਾ ਪੰਜਵਾਂ ਹੀ ਲਿਖਿਆ ਹੋਇਆ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੁਣੋ ਪਾਠ ਇੱਥੇ ਨਾਣੇ ਨਾਲ ਹੈ ਸੋਹਲੇ ਵਿੱਚ। ਪਰ ਗੌੜੀ ਮਹੱਲਾ ਪੰਜਵਾਂ ਵਿੱਚ ਸੁਣੋ ਨੰਨੇ ਨਾਲ ਹੈ, ਇਸ ਤਰ੍ਹਾਂ ਇੱਕ ਅੱਖਰ ਦਾ ਇਹ ਪੰਗਤੀ 'ਚ ਫਰਕ। ਔਧ ਘਟੈ ਦਿਨ ਸੋ ਰੈਣਾ ਰੇ, ਗੌੜੀ ਰਾਗ 'ਚ ਹੈ ਔਧ ਘਟੈ ਦਿਨ ਰੈ ਨਾਰੇ, ਉਹ ਨੰਨੇ ਨਾਲ ਹੈ, ਇਹ ਰੈ ਨਾਰੇ ਨਾਣੇ ਨਾਲ ਹੈ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਅਤੇ ਗੌੜੀ ਰਾਗ ਦੇ ਵਿੱਚ ਹੈ ਇਹੋ ਸੰਸਾਰ ਵਿਕਾਰ ਸਹਿਸੇ ਮਹਿ। ਸੰਸੇ ਅਤੇ ਸਹਿਸੇ ਅਰਥ ਇੱਕੋ ਹੀ ਹੈ। ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਪੀ ਆਵੈ ਬਿਹਾਰੀ, ਤੇ ਗੌੜੀ ਰਾਗ ਵਿੱਚ ਹੈ ਜਿਸ ਹੈ ਜਗਾਏ ਪੀ ਆਏ ਹਰ ਰਸ, ਜਾ ਕਉ ਆਏ ਸੋਈ ਬਿਹਜ ਹੋ, ਬੱਬੇ ਨਾਲ ਬਿਹਜੋ ਸੋਹਲੇ ਵਿੱਚ, ਅਤੇ ਗੌੜੀ ਰਾਗ ਵਿੱਚ ਹੈ ਵਾਹਵੇ ਨਾਲ ਬਿਹਜ ਹੋ। ਫੇਰ ਆਉਂਦਾ ਨਾਨਕ ਦਾਸ ਇਹ ਸੁਖ ਮੰਗੈ, ਅਤੇ ਗੌੜੀ ਰਾਗ ਵਿੱਚ ਆਵੇਗਾ ਨਾਨਕ ਦਾਸ ਇਹੀ ਸੁਖ ਮੰਗੈ। ਇੱਥੇ ਇਹ ਹੈ ਦਲਾਈਆਂ ਨਾਲ, ਉੱਥੇ ਬਿਹਾਰੀ ਆਹੇ ਨੂੰ ਲੱਗ ਕੇ ਇਹੀ ਸੁਖ ਮੰਗ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ 7 ਫਰਕ ਰੱਖੇ ਨੇ ਇਸ ਸ਼ਬਦ ਵਿੱਚ ਦੁਬਾਰਾ ਲਿਖਣ ਵੇਲੇ, ਕਿਉਂਕਿ ਪਾਠ ਕਰਨ ਵੇਲੇ ਹਰੇਕ ਕੋਈ ਤਾਬਿਆ ਬਹਿ ਕੇ ਕਹਿੰਦਾ ਅਸੀਂ ਵੀ ਤਾਂ ਪੜ੍ਹੇ ਲਿਖੇ ਹਾਂ, ਸਾਨੂੰ ਵੀ ਤਾਂ ਪਾਠ ਆਉਂਦਾ ਹੀ ਆ, ਅਸੀਂ ਕਿਹੜਾ ਘੱਟ। ਪਰ ਸਧਾਰਨ ਵਿਅਕਤੀ ਜਦੋਂ ਪਾਠ ਕਰਦਾ ਓਨੇ ਅੱਖਰ ਨਹੀਂ ਹੁੰਦੇ ਜਿੰਨੀਆਂ ਉਹ ਗਲਤੀਆਂ ਕਰਦਾ। ਇਹਦੇ 'ਚ ਕੋਈ ਮਾਣ ਵਾਲੀ ਗੱਲ ਨਹੀਂ ਕਿ ਮੈਂ ਪੜ੍ਹਿਆ ਹੋਇਆ, ਪੜ੍ਹਿਆ ਉਹ ਸੰਸਾਰ ਵੱਲ ਦੀ ਗੱਲ ਹੈ, ਪੜ੍ਹਿਆ ਹੋਇਆ ਸੰਸਾਰ ਵਿੱਚ, ਸੰਸਾਰੀ ਕਾਰ ਵਿਹਾਰ ਵਿੱਚ। ਅਸੀਂ ਮੰਨਦੇ ਹਾਂ ਕਿ ਅਸੀਂ ਪੜ੍ਹੇ ਨਹੀਂ ਹੋਏ, ਨਾ ਅਸੀਂ ਸੰਸਾਰ ਦੇ ਕਿਸੇ ਕੰਮ 'ਚ ਜਾ ਕੇ ਦਾਖਲ ਨਹੀਂ ਦਿੰਦੇ। ਪਰੇ ਹਟ ਬਈ, ਮੈਂ ਕੰਪਿਊਟਰ ਚਲਾਉਣਾ ਮੈਨੂੰ ਆਉਂਦਾ ਹੀ ਨਹੀਂ, ਮੈਂ ਸੱਚ ਬੋਲਾਂਗਾ। ਪਰ ਜੇ ਕਿਸੇ ਨੂੰ ਆਉਂਦਾ ਹੀ ਨਾ ਹੋਵੇ ਤੇ ਉਹ ਕਹੇ ਮੈਨੂੰ ਆਉਂਦਾ, ਫਿਰ ਉਹਦੀ ਗਲਤੀ। ਇਸੇ ਪ੍ਰਕਾਰ ਜਿਨ੍ਹਾਂ ਨੇ ਥੋੜੀ ਜਿਹੀ ਸੰਥਿਆ ਗੁਰਬਾਣੀ ਦੀ ਲਈ ਹੈ, ਲਗਾ ਮਾਤਰਾ ਸਿੱਖੀਆਂ ਨੇ, ਸਿਹਾਰੀ ਬਿਹਾਰੀ ਔਂਕੜ ਦਲੈਂਕੜ, ਉਹਨਾਂ ਨੂੰ ਗੁਰਬਾਣੀ ਪੜ੍ਹਨ ਦਾ ਤਰੀਕਾ ਹੈ। ਬਿਨਾ ਉਸਤਾਦ ਦੇ ਨਾ ਕੀਰਤਨ ਆਉਂਦਾ ਤੇ ਨਾ ਹੀ ਸੰਥਿਆ ਵਧੀਆ ਹੁੰਦੀ ਹੈ, ਕਮੀਆਂ ਬਹੁਤ ਰਹਿ ਜਾਂਦੀਆਂ ਨੇ ਵਿੱਚ। ਆਓ, ਸਤਿਗੁਰੂ ਮਹਾਰਾਜ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਗੁਰਸਿੱਖਾਂ ਨੂੰ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਰਾਤ ਨੂੰ ਸੌਣ ਵੇਲੇ ਪੜ੍ਹਦੇ ਹਾਂ ਅਖੀਰ ਤੇ ਸ਼ਬਦ। ਇਹਦੇ 'ਚ ਇੱਕ ਹੈ ਕਿ ਉਧਰੋਂ ਨੀਂਦ ਆਈ ਹੁੰਦੀ ਹੈ, ਬੰਦਾ ਥੱਕਿਆ ਹੁੰਦਾ, ਉਧਰੋਂ ਸੋਹਲੇ ਸਾਹਿਬ ਦਾ ਪਾਠ ਮਰਿਆਦਾ ਨਾਲ, ਕੀ ਕਹਿਣਾ, ਲੱਖਾਂ 'ਚੋਂ ਇੱਕ ਬੰਦਾ ਕਰਦਾ ਹੋਵੇਗਾ, ਛੇਤੀ ਨਾਲ ਬੰਦਾ ਲੰਮਾ ਪੈ ਕੇ ਪੜ੍ਹਦਾ, ਅੱਧ ਪੜ੍ਹਿਆ ਹੀ ਹੋ ਕੇ ਸੌਂ ਜਾਂਦਾ। ਇੱਕ ਗਲਤੀ ਇਹ ਹੋ ਗਈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਜੋ ਕੀਤਾ, ਜਿੱਥੇ ਸੋਹਲੇ ਦਾ ਪਾਠ ਹੋਵੇਗਾ ਅਸੀਂ ਹਾਜ਼ਰ ਹੋਵਾਂਗੇ। ਸਤਿਗੁਰੂ ਜੀ ਜੋ ਕਹਿ ਦਿੰਦੇ ਨੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ, ਸੱਚ। ਇਸ ਕਰਕੇ ਪੂਰੀ ਮਰਿਆਦਾ ਅਨੁਸਾਰ ਰਾਤ ਨੂੰ ਹੱਥ ਪੈਰ ਧੋ ਕੇ ਆਪਣੇ ਸਿਰਹਾਣੇ ਵੱਲ ਮੁੱਖ ਕਰਕੇ ਬੈਠਣਾ, ਅਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੜੇ ਆਰਾਮ ਨਾਲ ਬੋਲ ਕੇ ਸੋਹਲੇ ਦਾ ਪਾਠ ਹੌਲੀ ਹੌਲੀ ਕਰਨਾ, ਕੰਨਾਂ ਨੂੰ ਸੁਣਾਉਣਾ। ਇਸੇ ਤਰ੍ਹਾਂ ਪਹਿਲੇ ਚਾਰ ਸ਼ਬਦ ਨਹੀਂ ਭੁੱਲਣੇ, ਰੱਖਿਆ ਦੇ ਸ਼ਬਦ ਪਹਿਲਾਂ ਜਿੰਨੇ ਮਰਜ਼ੀ ਪੜ੍ਹ ਲਓ, ਸਿਰ ਮਸਤਕ ਰੱਖਿਆ ਪਾਰ ਬ੍ਰਹਮ ਪੜ੍ਹ ਲਓ, ਘੋਰ ਦੁੱਖੰਗ ਅਣਖ ਹੱਤਿਅੰਗ ਜਨਮ ਦਾਰਿਦਰੰਗ ਮਹਾਂਮਿਥਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ ਭਸਮੰਗ ਕ੍ਰੋਧ। ਸੋ ਇਸ ਤਰ੍ਹਾਂ ਰੱਖਿਆ ਦੇ ਸ਼ਬਦ ਪੜ੍ਹਨੇ, ਫਿਰ ਸੋਹਲੇ ਸਾਹਿਬ ਦਾ ਪਾਠ, ਅਰਦਾਸ। ਜੇ ਨੀਂਦ ਆਉਂਦੀ ਹੈ ਸੌਂ ਜਾਓ, ਨਹੀਂ ਆਉਂਦੀ ਤਾਂ ਬੇਨਤੀ ਚੌਪੀ ਦੇ ਪੰਜ ਪਾਠ ਕਰ ਲਓ, ਇਹ ਉਸ ਤੋਂ ਵੀ ਜ਼ਿਆਦਾ ਵਧੀਆ। ਸੰਤ ਬਾਬਾ ਸੁੰਦਰ ਸਿੰਘ ਜੀ ਕਿਹਾ ਕਰਦੇ ਸੀ ਸਿੰਘਾਂ ਨੂੰ ਕਿ ਜੇ ਮੁਕਤੀ ਲੈਣੀ ਹੈ ਸਿੰਘੋ, ਰਾਤ ਨੂੰ ਸੌਣ ਤੋਂ ਪਹਿਲਾਂ ਜੇ ਨਹੀਂ ਨੀਂਦ ਆਉਂਦੀ, ਅਭਿਆਸ ਵਿੱਚ ਪਾ ਲਓ ਗੱਲ, 40 ਚੌਪਈ ਸਾਹਿਬ ਦੇ ਪਾਠ ਸੌਣ ਤੋਂ ਪਹਿਲਾਂ ਕਰੇ, ਫਿਰ ਮਹਾਰਾਜ ਸਿੰਘ ਨੂੰ ਮੁਕਤ ਕਰ ਦਿੰਦੇ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਅੱਗਿਓਂ ਅਨੁਭਵ ਹੋਈਆਂ ਹੁੰਦੀਆਂ, ਮਹਾਰਾਜ ਕੋਲੋਂ ਮਿਲੀਆਂ ਹੁੰਦੀਆਂ ਨੇ। ਮਹਾਂਪੁਰਖ ਦਾ ਇੱਕ ਇੱਕ ਬਚਨ ਬਹੁਤ ਕੀਮਤੀ ਹੁੰਦਾ, ਕਿਉਂਕਿ ਉਹਨਾਂ ਨੂੰ ਅੰਦਰੋਂ ਸਭ ਕੁਝ ਪਤਾ ਲੱਗ ਜਾਂਦਾ, ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਰੱਖਿਆ ਲਈ ਬਖਸ਼ਿਸ਼ ਕੀਤਾ ਸੋਹਲੇ ਦਾ ਪਾਠ। ਸੋ ਜਿਵੇਂ ਪੰਚਮ ਪਾਤਸ਼ਾਹ ਵੇਲੇ ਇੱਕ ਸੌਦਾਗਰ ਕਹਿੰਦਾ, ਮਹਾਰਾਜ ਮੇਰੇ ਘੋੜੇ ਚੋਰੀ ਹੋ ਜਾਂਦੇ ਨੇ, ਮੈਂ ਕੀ ਕਰਿਆ ਕਰਾਂ ਜੰਗਲ ਦੇ ਵਿੱਚ। ਮਹਾਰਾਜ ਕਹਿੰਦੇ, ਭਾਈ ਰਾਤ ਨੂੰ ਸੌਣ ਵੇਲੇ ਕੀਰਤਨ ਸੋਹਲੇ ਦਾ ਪਾਠ ਬੋਲ ਕੇ ਪਿਆਰ ਨਾਲ ਕਰਨਾ ਹੈ। ਜਦੋਂ ਕੀਰਤਨ ਸੋਹਲਾ ਪੜ੍ਹਨਾ ਤਾਂ ਚਾਰੇ ਪਾਸੇ ਦੇਖਣਾ ਲੋਹੇ ਦਾ ਕਿਲਾ ਬਣ ਜਾਂਦਾ ਸੀ, ਚੋਰ ਅੰਦਰ ਨਾ ਸੀ ਆ ਸਕਦੇ। ਪਰ ਜਿੱਦਣ ਇੱਕ ਦਿਨ ਉਹ ਸੋਹੇ ਦਾ ਪੜ੍ਹਦਾ ਪੜ੍ਹਦਾ ਸੌਂ ਗਿਆ, ਅੱਧਾ ਕਿਲਾ ਬਣਿਆ, ਅੱਧਾ ਰਹਿ ਗਿਆ। ਫਿਰ ਉਹਦੇ ਘੋੜੇ ਫਿਰ ਚੋਰੀ ਹੋ ਗਏ, ਪਰ ਜਦੋਂ ਉੱਠ ਕੇ ਦੇਖਿਆ ਫਿਰ ਯਾਦ ਆਈ, ਫਿਰ ਉਹਨੇ ਸੋਹਲਾ ਪੂਰਾ ਪੜ੍ਹਿਆ, ਫਿਰ ਉਹਦੇ ਨਾਲ ਕਿਲੇ ਦੀ ਦੀਵਾਰ ਫਿਰ ਬਣ ਗਈ। ਸਤਿਗੁਰੂ ਜੀ, ਫਿਰ ਰਾਤ ਨੂੰ ਤਾਂ ਲੋਹੇ ਦਾ ਕੋਟ ਬਣੇਗਾ, ਪਰ ਉਹ ਹਟੇਗਾ ਕਿਵੇਂ? ਕਹਿੰਦੇ, ਜਦ ਸਵੇਰੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੋਗੇ ਤਾਂ ਉਹ ਲੋਹੇ ਦਾ ਜਿਹੜਾ ਕੋਟ ਆਪਣੇ ਆਪ ਹੀ ਹਟ ਜਾਂਦਾ। ਹੁਣ ਇਹ 'ਚ ਦੇਖਣ ਵਾਲੀ ਗੱਲ ਇਹ ਆ ਕਿ ਆਮ ਬੰਦੇ ਹੱਸਣਗੇ ਜਾਂ ਨਾਸਤਕ ਪੁਰਸ਼ ਕਹਿੰਦੇ ਲੋਹੇ ਦਾ ਕੋਟ ਕਿਵੇਂ ਬਣ ਸਕਦਾ। ਇਹ ਸਾਰੀਆਂ ਚੀਜ਼ਾਂ ਗੁਪਤ ਹੁੰਦੀਆਂ ਨੇ। ਜੇ ਕੋਈ ਬਾਹਲੀ ਸ਼ੰਕਾ ਜੀ ਕਰੇ ਗੁਰਸਿੱਖ, ਉਹਨੂੰ ਤਾਂ ਮਹਾਰਾਜ ਦਿਖਾ ਦਿੰਦੇ ਆ। ਸੋ ਜਿਵੇਂ ਦਸਵੇਂ ਪਾਤਸ਼ਾਹ ਦੀ ਇੱਕ ਬਾਣੀ ਹੈ ਬ੍ਰਹਮ ਕਵਚ, ਉਹ ਆਮ ਬੰਦਾ ਨਹੀਂ ਪੜ੍ਹਦਾ, ਇਹ ਨਿਹੰਗ ਸਿੰਘ ਜਥੇਬੰਦੀਆਂ 'ਚ ਪੜ੍ਹੀ ਜਾਂਦੀ ਜਾਂ ਕੋਈ ਖਾਸ ਖਾਸ ਬੰਦੇ ਹੀ ਪੜ੍ਹਦੇ ਆ। ਉਹਦੀ ਮਰਿਆਦਾ ਸਖ਼ਤ ਹੋਣ ਕਰਕੇ ਆਮ ਬੰਦੇ ਨੂੰ ਤਾਂ ਦੱਸੀ ਦੀ ਵੀ ਨਹੀਂ ਉਹ, ਨਾ ਹੀ ਉਹ ਦਸਮ ਦੇ ਵਿੱਚ ਮਹਾਰਾਜ ਨੇ ਪਾਈ, ਕਿਉਂਕਿ ਮਹਾਰਾਜ ਨੇ ਕਿਹਾ ਸੀ ਕਿ 1428 ਅੰਗ ਲਿਖਣੇ ਆ ਬਸ, 1430 ਨਹੀਂ ਕਰਨੇ ਪੂਰੇ, ਮਹਾਰਾਜ ਦੀ ਬਰਾਬਰੀ ਹੋ ਜਾਵੇਗੀ। ਫਿਰ ਕੁਛ ਬਾਣੀਆਂ ਦਸਮ ਦੀਆਂ ਬਾਹਰ ਵੀ ਨੇ। ਸੋ ਇਸ ਤਰੀਕੇ ਦੇ ਨਾਲ ਸਿੰਘ ਨੇ ਜਦੋਂ ਇਹਦਾ ਅਭਿਆਸ ਕੀਤਾ ਸਿੰਘਾਪੁਰ, ਤਾਂ ਉਹਨੇ ਰਾਤ ਨੂੰ ਸ਼ੰਕਾ ਕਰ ਲਈ ਕਿ ਇਹ ਮੇਰਾ ਕੀ ਬਣਾਵੇਗਾ, ਕੀ ਕਰੇਗਾ, ਕੀ ਹੋ ਜਾਂਦਾ ਹੋਵੇਗਾ ਇਹ ਨਾਲ। ਪੜ੍ਹਤਾ ਮੈਂ ਲਿਆ ਸੀ ਅਵਸਥਾ ਵਾਲਾ, ਪੜ੍ਹ ਕੇ ਜਦੋਂ 2:30 ਵਜੇ ਉਸ ਵਕਤ ਇਸ਼ਨਾਨ ਕਰਕੇ, ਇਸ਼ਨਾਨ ਤੋਂ ਪਹਿਲਾਂ ਹੀ ਹਲੇ ਉੱਠਣ ਵਾਲਾ ਹੀ ਸੀ, ਚਾਰੇ ਪਾਸੇ ਸ਼ਹੀਦ ਸਿੰਘ ਖੜ ਗਏ ਆ ਕੇ, ਕਹਿੰਦੇ ਤੂੰ ਸੋਚਦਾ ਬਈ ਇਹਦੇ ਨਾਲ ਕੀ ਹੁੰਦਾ, ਆ ਸਰੀਰ ਨੂੰ ਹੱਥ ਲਾ ਤਾ ਆਪਣੇ ਨੂੰ, ਸਾਰੀ ਬਾਡੀ ਸਟੀਲ ਦੀ ਬਣੀ ਪਈ। ਕਹਿੰਦੇ ਦੇਖੀ ਆ, ਇਹਨੂੰ ਬ੍ਰਹਮ ਕਵਚ ਕਹਿੰਦੇ ਨੇ, ਕਵਚ ਰੱਖਿਆ ਕਰਦਾ ਹੈ। ਮੁੜ ਕੇ ਨਾ ਸ਼ੰਕਾ ਕਰੀ ਤੇ ਜੇ ਤੂੰ ਕਹੇ ਵੀ ਇਹ ਪੜ੍ਹਨਾ ਕਦੋਂ ਹੈ ਮੈਨੂੰ ਦੱਸੋ, ਕਹਿੰਦੇ ਆਹੀ ਵਕਤ ਇਹਦੇ ਪੜ੍ਹਨ ਦਾ, ਅੰਮ੍ਰਿਤ ਵੇਲੇ ਹੀ ਪੜ੍ਹ ਸਕਦਾ ਹੈ, ਅੱਗੇ ਪਿੱਛੇ ਨਹੀਂ ਪੜ੍ਹਨਾ। ਇਸ ਤਰੀਕੇ ਨਾਲ ਸੋ ਮਹਾਰਾਜ ਨੇ ਕੌਤਕ ਦਿਖਾਤਾ ਉਹਨੂੰ। ਜੇ ਕੋਈ ਸਿੱਖ ਸ਼ਰਧਾ ਵਾਲਾ ਸ਼ੰਕਾ ਕਰ ਲੇ, ਉਹਦੀ ਸ਼ੰਕਾ ਦੀ ਨਿਵਿਰਤੀ ਸਤਿਗੁਰੂ ਆਪ ਕਰ ਦਿੰਦੇ ਨੇ, ਤੇ ਜੇ ਕੋਈ ਨਾਸਤਿਕ ਬੰਦਾ ਸ਼ੰਕਾ ਕਰੇ, ਮਹਾਰਾਜ ਕਹਿੰਦੇ ਇਹ ਤਾਂ ਆਪਾਂ ਲੈਣਾ ਵੀ ਕੀ ਹੈ, ਇਹਨੂੰ ਕਿਹੜਾ ਮੈਂ ਸੱਚਖੰਡ ਲੈ ਕੇ ਜਾਣਾ, ਇਹਦੇ ਨਾਲ ਸਾਡਾ ਕੋਈ ਲਿੰਕ ਹੀ ਨਹੀਂ, ਉਹਨੂੰ ਨਹੀਂ ਕੁਛ ਦਿਖਾਉਂਦੇ। ਜੇ ਕਿਸੇ ਦੇ ਤਰਸ ਆ ਜਾਵੇ ਵੀ ਚਲੋ ਜੀ ਕੋਈ ਪਿਛਲੀ ਕਮਾਈ ਪਈ ਆ ਇਹਨੂੰ ਤਾਰਨਾ, ਫਿਰ ਉਹਨੂੰ ਦਿਖਾ ਦਿੰਦੇ ਨੇ, ਫਿਰ ਉਹਨੂੰ ਇਸ ਪਾਸੇ ਲਾ ਵੀ ਲੈਂਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਮੇਰੇ ਮਿੱਤਰੋ, ਸੁਣੋ ਮੇਰੇ ਮੀਤਾ, मैं तुहाडे अगे बेनती करदा, करो बेनती, सुनो मेरे मीता, जो मनुखा जन्म आपां नूं मिलिया ना, संत टहल की बेला, ये संतां दी सेवा करन दा मौका है। संतां दी हुण नाल इह भी कहना पैंदा कि जिवें महाराज ने लिखा ना, गुरपूरा गुरपूरा कृपा धारी, उन्हां नूं उन्हां नूं लिखिया पिया पूरा, क्योंकि अधूरे गुरु दुनिया च बहुत सीगे। बंदे नूं शौक बड़ा भी मैं गुरु बना, लोकी मैनूं मत्था टेकण, मेरी भी टौर बने। जिहड़े बंदे बेबुद्धि हुंदे ने, एवें मोटी बुद्धि वाले बंदियां नूं शौक जिहा जाग पैंदा हुंदा। गुरपूरा गुरपूरा जिन सिमरिया सही भए निहाल। महाराज कहिंदे ने इसे प्रकार हुण कहना पैंदा कि जे की कहा, जिन्ना सास ग्रास ना विसरै, हर नामा मन मंत, धन से सेई नानका, पूर्ण सोई संत। ये पूर्ण संत की गल करदे ने महाराज। इस करके जे पूर्ण संत मिल जाए तो उन्हां दी टहल कर लेनी चाहीदी है। कहिंदे मन की एकाग्रता नहीं हुंदी, महाराज कहिंदे हस्त चरण संत टहल कमाई है, नानक ए संजम प्रभ कृपा पाई है। संतां दी टहल बारे, टहल महल ताको मिले जाको साध कृपाल, ए भी महाराज उच्चारण करदे ने। महाराज कहिंदे निर धन को तुम देवो तना, अनक पाप जाहे निर्मल मना। इस तरीके नाल नाम दी दात बख्शिश करदे सतगुरु, मन निर्मल हुंदा है। इहदे विच भी सतगुरु महाराज सच्चे पातशाह फरमाउंदे ने कि कर कृपा संत टहल लाए। संतां दी टहल सेवा विच ला, क्योंकि जिथे हिरदे च शुद्धता आ गई, ब्रह्म दा निवास आ गया, विकारां दी निवृत्ति हो गई, उन्हां दी टहल नाल तां बहुत छेती हुई कृपा हो जांदी। जिन्नी हो सके उन्नी सेवा महाराज कहने करनी चाहीदी। सतगुरां ने फिर ये आप भी कीती है। महाराज पहले पातशाह ने साधुआं नूं लंगर छकाया सी, भुखियां नूं कहिंदे संतां दी सेवा करिए भाई, ये भुखे ने, नाम जपण वाले ने। सो इसे प्रकार महाराज पंजवें पातशाह ने संगतां दी बहुत सेवा कीती आप। छेवें पातशाह ने श्री कीर्तपुर साहब एक दिन बैठिया वचन कीता सिंघां दे नाल, गुरसिखां नाल, कि मैं एक गल दा विचार अज कीता है कि भल्ले जिहड़े ने गुरु अमरदास जी कोल, इन्हां ने साडी कोल ते बहुत वड्डी बख्शिश कीती है, जिहड़ी साडी कोल च गुरता गद्दी बख्शी, पर मैं कदे भल्लेयां दी सेवा नहीं कीती। कहिंदे हुण उन्हां विच वड्डे ने बाबा आनंद जी, जिन्हां दे नां ते आनंद साहब उचारिया, बाबा मोहरी जी दे सपुत्र। महाराज ने पालकी भेजी श्री कीर्तपुर साहब तों कि बाबा आनंद जी नूं पालकी विच बिठा के लियाओ, सत्कार करना, मैं उन्हां दी सेवा करनी है। ते जदों कीर्तपुर साहब तों पांच चार मील होवो तां मैनूं दस दिओ, पहलां आ के मैं वह पालकी नूं मोढ़ा ला के आप चुक के लियावांगा। इसे तरह ही होया, सेवादार ने आके दस्या, महाराज बाबा आनंद जी की पालकी हुण दो चार मील ते ही है। सतगुरु कहिंदे कोई गल नहीं, महाराज रस्ता बदल के होर रस्ते राही पिछले पासे दी घोड़े तो उतर के बाबा आनंद जी की पालकी नूं मोढ़ा ला लिया। कहिंदे मैं सेवा करनी है, सेवा सिखाउंदे हुंदे ने। उस वक्त हुण अंतरजामी सी बाबा आनंद जी भी, वह भी महापुरश ब्रह्म ज्ञानी सन। बाबा जी ने पालकी दे विच्चों ही छाल मार दित्ती थले, महाराज महाराज ये तुसी की करदे हो, मेरे ते बोझ पै गया। सच्चे पातशाह ने चरण पकड़ ले, महाराज ने पकड़ के गल नाल ला लिया। कहने असी तो थोड़ा देण नहीं दे सकते भल्लियां दा, तुसी जिहड़ी साडे ते कृपा कीती, गुरता गद्दी दी दात दित्ती चौथे पातशाह नूं, तीजे पातशाह ने, सानू भी सेवा का मौका बख्शो। गुरु नानक साहब साधु संतां नूं आया गया नूं बहुत दे जांदे। एक हुंदी निगाह इह कि दोष देखणे, एक हुंदी बिना दोष देखिया ही सेवा करी जानी। ਇਸ ਤਰ੍ਹਾਂ ਗੁਰਸਿੱਖਾਂ ਦੀ ਸੇਵਾ, ਮਹਾਤਮਾ ਦੀ ਸੇਵਾ, ਸੰਗਤ ਦੀ ਸੇਵਾ, ਜੇ ਆਪਾਂ ਦੋਸ਼ ਦੇਖਣ ਲੱਗੀਏ ਫਿਰ ਤਾਂ ਕੋਈ ਵੀ ਇੱਕ ਅੱਧਾ ਹੀ ਠੀਕ ਕੱਢਾਂਗੇ ਵਿੱਚੋਂ ਸਾਰਿਆਂ ਚੋਂ, ਫਿਰ ਤਾਂ ਇਹਨੇ ਫਲਾਣੇ ਨੇ ਆਹ ਕੀਤਾ, ਇਹ ਫਲਾਣੇ ਨੇ ਆਹ ਕੀਤਾ। ਨਹੀਂ, ਮਹਾਰਾਜ ਨੇ ਨਹੀਂ ਕਿਹਾ ਕਿ ਫਲਾਨਾ ਫਲਾਨਾ ਗਿਣਨਾ, ਸਤਿਗੁਰੂ ਨੇ ਕਿਹਾ ਸਿਰਫ ਸੰਗਤ ਦੇਖਣੀ, ਸੰਗਤ ਜਿਹਦੇ ਚ ਮੈਂ ਬੈਠਾ। ਔਗਣ ਨਹੀਂ ਚਿਤਾਰੀ ਤੇ, ਜਦੋਂ ਮੈਂ ਨਹੀਂ ਚਿਤਾਰਦਾ ਔਗਣ ਤੁਸੀਂ ਕਿਉਂ ਚਿਤਾਰਦੇ ਹੋ? ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਗੁਰਸਿੱਖਾਂ ਦੇ ਅੰਦਰ ਵੀ ਔਗਣ ਨਹੀਂ ਦੇਖਣੇ, ਗੁਣ ਦੇਖੀ ਦੇ ਹੁੰਦੇ ਨੇ। ਇਸੇ ਪ੍ਰਕਾਰ ਸਾਧੂ ਮਹਾਤਮਾ ਤੋਂ ਗੁਣ ਲਈਦਾ ਹੁੰਦਾ, ਸਾਧੂ ਚ ਤਾਂ ਔਗਣ ਹੁੰਦਾ ਹੀ ਨਹੀਂ ਜੇ ਪੂਰਨ ਸੰਤ ਹੋਵੇ। ਸੋ ਇਸ ਕਰਕੇ ਅਧੂਰੇ ਪੁਣੇ ਵਿੱਚ ਬਹੁਤ ਕੁਛ ਆ ਜਾਂਦਾ। ਇਹਦਾ ਇਹ ਨਹੀਂ ਕਿ ਦੁੱਖ ਨਹੀਂ ਹੁੰਦਾ, ਸਾਨੂੰ ਬਹੁਤ ਭਾਰੀ ਦੁੱਖ ਹੁੰਦਾ ਬਈ ਇੱਕ ਬੰਦੇ ਨੇ ਕਿੰਨਾ ਗੰਦ ਪਾਇਆ ਔਰ ਕਿੰਨੀ ਸੰਗਤ ਤੋੜ ਦਿੱਤੀ ਕਿਸੇ ਨੇ ਵੀ, ਚਾਹੇ ਉਹ ਕਿਤੇ ਵੀ ਗਲਤੀ ਕਰੇ, ਕੋਈ ਵੀ ਕਰੇ। ਜਦੋਂ ਕੋਈ ਵੀ ਗਲਤੀ ਕਰਦਾ ਤਾਂ ਉਹਦਾ ਦਾਗ ਸਤਿਗੁਰੂ ਨੂੰ ਲਾ ਦਿੰਦਾ ਉਹ ਆਪ। ਇਸ ਕਰਕੇ ਮਹਾਰਾਜ ਨੇ ਬਚਨ ਕੀਤਾ ਹੈ, ਕਬੀਰ ਜੀ ਕਹਿੰਦੇ ਨੇ, ਕਬੀਰ ਸੇਵਾ ਕਉ ਦੋਏ ਭਲੇ, ਏਕ ਸੰਤ ਇੱਕ ਰਾਮ। ਇਹ ਜਿਹੜਾ ਪਾਠ ਹੈ ਨਾ, ਏਕ ਸੰਤ ਇੱਕ ਰਾਮ, ਇਹ ਤੁਸੀਂ ਕਿਸੇ ਪਾਠੀ ਦੀ ਪਰਖ ਲੈਣੀ ਹੋਵੇ ਉਹਨੂੰ ਪੁੱਛ ਲਿਓ ਕਿ ਆਹ ਪੰਗਤੀ ਸੁਣਾਈ, ਕਬੀਰ ਸੇਵਾ ਕਉ ਦੋਏ ਭਲੇ, ਅੱਗੇ ਕੀ ਲਿਖਿਆ? ਉਹ ਕਹਿਣਗੇ ਇੱਕ ਸੰਤ ਇੱਕ ਰਾਮ। ਇਹ ਪਾਠ ਦਾ ਬਹੁਤ ਬਿਰਲੇ ਬੰਦੇ ਨੂੰ ਪਤਾ ਕਿ ਏਕ ਸੰਤ ਈੜੀ ਨੂੰ ਲਾਂ ਨਾਲ ਹੈ ਤੇ ਦੂਸਰਾ ਹੈਗਾ ਇੱਕ ਰਾਮ, ਕਿਉਂਕਿ ਰਾਮ ਸਿਰਫ ਇੱਕੋ ਹੀ ਹੈ, ਉਹ ਇੱਕ ਦਾ ਵਾਚਕ ਹੈ, ਇੱਕ ਓਅੰਕਾਰ ਦਾ, ਤੇ ਏਕ ਸੰਤ ਹੈ ਬਹੁ ਵਾਚਕ, ਬਹੁਤੇ ਸੰਤ। ਇੱਕ ਤਾਂ ਰੱਬ ਦੇ ਪਿਆਰੇ ਸੰਤ ਮਹਾਤਮਾ ਬਹੁਤੇ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਦੀ ਕੀ ਪਰਿਭਾਸ਼ਾ ਕਿ ਨਾਮ ਜਪਾਉਂਦਾ ਹੈ, ਪਰਮਾਤਮਾ ਮੁਕਤੀ ਦਾ ਦਾਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਸੰਤ ਮਹਾਤਮਾ ਦੀ ਸੇਵਾ ਦਾ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰ ਤ੍ਰੈ ਰੂਪ ਨਾ ਪੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਹਾਂ, ਭਗਤਾਂ ਦੀ ਟਹਿਲ ਕਰਨ ਨਾਲ ਕਹਿੰਦੇ ਜਨਮ ਮਰਨ ਦੂਰ ਹੋ ਜਾਂਦਾ ਜੇ ਪੂਰਨ ਹੋਵੇ ਤਾਂ, ਕਿਉਂਕਿ ਕਲਯੁਗ ਦਾ ਸਮਾਂ ਹੋਣ ਕਰਕੇ ਬਹੁਤ ਘਾਟ ਹੈ ਵੈਸੇ ਇਸ ਚੀਜ਼ ਦੀ। ਭਗਤਨ ਕੀ ਟਹਿਲ ਕਮਾਵਤ ਗਾਵਤ, ਦੁੱਖ ਕਾਟੇ ਤਾਂ ਕਿ ਜਨਮ ਮਰਨ, ਜਾ ਕੋ ਭਇਓ ਕਿਰਪਾਲ ਬੀਠਲਾ ਤਿੰਨ, ਹਰ ਹਰ ਅਜਰ ਜਰਨ। ਤਾਂ ਤੇ ਪਰਮਾਤਮਾ ਕੋਲੋਂ ਮੰਗ ਮੰਗੀ ਜਾਂਦੀ ਹੈ, ਐਸੀ ਮੰਗ ਗੋਬਿੰਦ ਤੇ ਕੀ ਮੰਗੀਏ? ਪੰਜਵੇਂ ਪਾਤਸ਼ਾਹ ਕਹਿੰਦੇ ਮੰਗੋ ਟਹਿਲ ਸੰਤਨ ਕੀ, ਸੰਗ ਸਾਧੂ ਕਾ, ਹਰ ਨਾਮ ਮਾਂ ਜਪ ਪਰਮ ਗਤੇ, ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ, ਹਰ ਜਪ ਜਪੇ ਹਰ ਜਪ ਜਪੇ, ਜਪ ਜਪੋ ਜਗਦੀਸ਼। ਮੈਨੂੰ ਜੀ ਸੇਵਾ ਚ ਲਾ ਲਓ, ਮੈਂ ਕਿਸੇ ਦਾ ਦੋਖ ਨਾ ਦੇਖਾਂ। ਜਿਨ੍ਹਾਂ ਨੇ ਲੈਣਾ ਹੁੰਦਾ ਉਹ ਦੋਸ਼ ਨਹੀਂ ਦੇਖਦੇ। ਜੇ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਦੋਸ਼ ਦੇਖੀਏ, ਔਗਣ ਦੇਖੀਏ, ਉਹ ਔਗਣ ਆਪਣੇ ਚ ਹੀ ਪ੍ਰਵੇਸ਼ ਕਰ ਜਾਂਦੇ ਉਲਟਾ, ਤੇ ਗੁਣਾਂ ਤੋਂ ਖਾਲੀ ਰਹਿ ਜਾਂਦੇ ਆ। ਜਦੋਂ ਪਹਿਲੀ ਵਾਰ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਸਾਨੂੰ ਹਜ਼ੂਰ ਸਾਹਿਬ ਲੈ ਕੇ ਗਏ, ਉਦੋਂ ਜਥਾ ਨਾਗਪੁਰ ਸ਼ਹਿਰ ਤੋਂ ਚੱਲਣਾ ਸੀ, ਗੁਰੂ ਨਾਨਕ ਦਰਬਾਰ ਗੁਰਦੁਆਰਾ ਹੈ ਉੱਥੇ। ਸੋ ਪਹਿਲੀ ਵਾਰ ਜਦੋਂ ਲੈ ਕੇ ਵੱਡੇ ਹਾਲ ਦੇ ਵਿੱਚ ਸਾਰੇ ਸਿੰਘਾਂ ਨੂੰ ਬਿਠਾ ਕੇ ਕਹਿਣ ਲੱਗੇ, ਬਈ ਸਿੰਘੋ, ਇੱਕ ਤੁਹਾਨੂੰ ਸਾਰਿਆਂ ਸਿੰਘਾਂ ਨੂੰ ਬੇਨਤੀ ਕਰਨੀ ਹੈ, ਬਈ ਆਪਾਂ ਹਜ਼ੂਰ ਸਾਹਿਬ ਚੱਲੇ ਹਾਂ, ਪਹਿਲੀ ਵਾਰ ਚੱਲੇ ਹਾਂ। ਕਈ ਸਿੰਘ ਤਾਂ ਪਹਿਲਾਂ ਜਾ ਆਏ ਨੇ, ਕਈ ਨਵੇਂ ਨੇ ਤੁਹਾਡੇ ਚ। ਉੱਥੇ ਕਈ ਤਰ੍ਹਾਂ ਦੀਆਂ ਮਰਿਆਦਾਵਾਂ ਐਸੀਆਂ ਨੇ, ਜਿਵੇਂ ਟੱਲੀ ਜੀ ਖੜਕਾਉਣੀ, ਟਿੱਕਾ ਲਾਉਣਾ, ਜਾਂ ਉੱਥੇ ਹੋਰ ਪ੍ਰਕਾਰ ਦੇ ਕਈ ਕੰਮ ਐਸੇ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਕਹੋਗੇ ਇਹ ਕੀ ਹੈ। ਤੁਸੀਂ ਉੱਥੇ ਜਾ ਕੇ ਕਈ ਤਰ੍ਹਾਂ ਦੀਆਂ ਫਿਰ ਨੁਕਤਾਚੀਨੀਆਂ ਕਰਨੀਆਂ, ਉਹ ਨੁਕਤਾਚੀਨੀ ਦੇ ਪਰਦੇ ਚ ਤੁਹਾਡੇ ਕੋਲ ਔਗਣ ਆ ਜਾਣੇ ਨੇ, ਤੇ ਅਸਲੀ ਚੀਜ਼ ਫਿਰ ਗੁਪਤ ਰਹਿ ਜਾਣੀ ਆ। ਇਸ ਕਰਕੇ ਉੱਥੇ ਜਾ ਕੇ ਤੁਸੀਂ ਸਿਰਫ ਸ਼ਰਧਾ ਹੀ ਸ਼ਰਧਾ ਰੱਖਣੀ, ਬਸ ਸ਼ਰਧਾ ਹੀ ਪੱਲੇ ਪਾ ਲਿਆਉਣੀ ਆ, ਨਫ਼ਰਤ ਨਹੀਂ ਪਾਉਣੀ। ਉੱਥੇ ਜੋ ਕੋਈ ਕਰਦਾ ਉਹਦੇ ਵੱਲ ਨਹੀਂ ਦੇਖਣਾ, ਫਿਰ ਕਾਮਯਾਬ ਹੋਵਾਂਗੇ। ਇਹ ਗੱਲ ਹਰ ਥਾਂ ਤੇ ਲਾਗੂ ਹੁੰਦੀ ਹੈ। ਜੇ ਆਪਾਂ ਔਗਣ ਦੇਖਣ ਲੱਗ ਜਾਈਏ ਤਾਂ ਔਗਣ ਤੋਂ ਬਿਨਾਂ ਤਾਂ ਸਿਰਫ ਮਹਾਰਾਜ ਹੀ ਹੈ, ਬਸ ਔਗਣ ਤੋਂ ਬਿਨਾਂ ਸਿਰਫ ਪਰਮਾਤਮਾ ਹੀ ਹੈ। ਬਾਕੀ ਤਾਂ ਚਾਹੇ ਕਿਤੇ ਕੁਛ ਵੀ ਹੋਵੇ, ਇੱਕ ਬ੍ਰਹਮ ਗਿਆਨੀ, ਇੱਕ ਸਤਿਗੁਰੂ, ਇੱਕ ਪਰਮਾਤਮਾ, ਇਹ ਤਿੰਨ ਜਿਹੜੇ ਨੇ ਇਹਨਾਂ 'ਚ ਔਗਣ ਨਹੀਂ ਹੁੰਦਾ। ਬਾਕੀ ਤਾਂ ਔਗਣ ਆ ਹੀ ਜਾਂਦਾ ਕੋਈ ਨਾ ਕੋਈ। ਦਸਵੇਂ ਪਾਤਸ਼ਾਹ ਵੀ ਲਿਖਦੇ ਨੇ ਕਿ ਜਿੱਥੇ ਕਿੰਨਾ ਹੀ ਬੰਦਾ ਗੁਣਵਾਨ ਹੋਵੇ ਉਹ 'ਚ ਇੱਕ ਅੱਧਾ ਔਗਣ ਜ਼ਰੂਰ ਹੁੰਦਾ। ਜੇ ਸਾਰੇ ਗੁਣ ਹੋ ਜਾਣ ਤਾਂ ਉਹ ਰੱਬ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਸਭ ਗੁਣ ਕਿਸ ਹੀ ਨਾ ਹੈ ਹਰ ਪੂਰ ਭੰਡਾਰੀਆ। ਸਾਰੇ ਗੁਣ ਤਾਂ ਕਿਸੇ ਵਿੱਚ ਵੀ ਨਹੀਂ ਹੁੰਦੇ, ਔਗਣ ਤਾਂ ਕੋਈ ਨਾ ਕੋਈ ਹੁੰਦਾ। ਆਪਾਂ ਔਗਣ ਦੇਖ ਕੇ ਪਿੱਛੇ ਨੂੰ ਭੱਜ ਲੈਂਦੇ ਹਾਂ, ਇਹ ਨਹੀਂ ਦੇਖਦੇ ਵੀ ਇਹ 'ਚ ਗੁਣ ਕਿੰਨਾ। ਉਹ ਵੀ ਕੁਦਰਤੀ ਪਰਮਾਤਮਾ ਨੇ ਬਣਾਇਆ ਹੀ ਹੁੰਦਾ। ਸ਼ੰਕਾ ਪੈਦਾ ਹੋ ਗਈ ਤਾਂ ਗਿਆ, ਫਿਰ ਨਹੀਂ ਤਰਦਾ। ਇੱਕ ਪੈਸਾ ਭਰ ਵੀ ਸ਼ੰਕਾ ਹੋ ਜਾਵੇ ਫਿਰ ਕੰਮ ਖਰਾਬ ਹੋ ਜਾਂਦਾ। ਸ਼ੰਕਾ ਨਾ ਹੋਵੇ ਬਸ, ਸ਼ਰਧਾ ਹੀ ਸ਼ਰਧਾ ਹੋਵੇ ਤਾਂ ਸਿਰਫ ਸ਼ਰਧਾ ਹੀ ਪੈਦਾ ਹਿਰਦੇ 'ਚ ਹੁੰਦੀ ਹੈ। ਜਦੋਂ ਸ਼ੰਕਾ ਦਾ ਬੂਟਾ ਬੀਜ ਦਿੱਤਾ ਇੱਕ ਵਾਰੀ ਤਾਂ ਵੱਡਾ ਦਰਖਤ ਬਣ ਜਾਂਦਾ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਿ ਸੇਵਾ ਹੀ ਮੰਗੀਏ, ਕਿਉਂਕਿ ਜਿਹੜੇ ਬੰਦੇ ਸੇਵਾ ਭਗਤੀ ਤੋਂ ਆਪਣੇ ਮਨ ਨੂੰ ਉਪਰਾਮ ਰੱਖਦੇ ਨੇ ਉਹਨਾਂ ਦੀ ਕਦੇ ਵੀ ਕਲਿਆਣ ਨਹੀਂ ਹੁੰਦੀ। ਉਹਨਾਂ ਦੇ ਸਾਰੇ ਅੰਗ ਨਿਸ਼ਫਲ ਜਿਹੇ ਹੋ ਜਾਂਦੇ ਨੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਪੰਡਿਆਂ ਨੂੰ ਉਪਦੇਸ਼ ਦਿੱਤਾ, ਜਗਨਨਾਥਪੁਰੀ ਸਮੁੰਦਰ ਦੇ ਕਿਨਾਰੇ ਜਾ ਕੇ ਬੈਠ ਗਏ, ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਕੀਰਤਨ ਸੁਣਾ। ਨਿਰੰਕਾਰ ਦੀ ਸਿਫਤ 'ਚ ਲੀਨ ਹੋ ਗਏ, ਆਪ ਤੇ ਨੇਤਰ ਬੰਦ ਕੀਤੇ। ਭਾਈ ਮਰਦਾਨਾ ਦੇਖਦਾ ਦੂਰ ਸਮੁੰਦਰ ਕਿਨਾਰੇ ਇੱਕ ਮੁਰਦਾ ਪਿਆ, ਇੱਕ ਬਘਿਆੜ ਆਇਆ, ਪੈਰ ਸੁੰਘੇ, ਹੱਥ ਜੇ ਸੁੰਘਦਾ, ਸਰੀਰ ਸੁੰਘਦਾ, ਮਸਤਕ ਸੁੰਘਦਾ, ਮੁੜ ਗਿਆ। ਭਾਈ ਮਰਦਾਨਾ ਕਹਿਣ ਲੱਗਾ ਜੋ ਸਮਾਪਤੀ ਤੋਂ ਬਾਅਦ ਮਹਾਰਾਜ ਇਹ ਜਿਹੜਾ ਬਘਿਆੜ ਹੈ ਬੰਦੇ ਨੂੰ ਸੁੰਘ ਕੇ ਚਲਿਆ ਗਿਆ, ਮਾਸਾਹਾਰੀ ਜੀਵ ਹੈ, ਖਾ ਕੇ ਨਹੀਂ ਗਿਆ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਰਦਾਨਾ ਇਹ ਬਘਿਆੜ ਦੇ ਕੰਨੀ ਕੀਰਤਨ ਪਿਆ। ਆਤਮਾ ਸਾਰਿਆਂ 'ਚ ਉਹੀ ਹੁੰਦੀ ਹੈ ਭਾਵੇਂ ਬਘਿਆੜ ਦੀ ਜੁਨੀ 'ਚ ਆ, ਪਰ ਗੁਰਬਾਣੀ ਦਾ ਪ੍ਰਭਾਵ ਐਸਾ ਹੈ ਕਿ ਇਹ ਜਾਨਵਰਾਂ ਤੇ, ਪਸ਼ੂਆਂ ਤੇ, ਪੰਛੀਆਂ ਤੇ, ਦਰਖਤਾਂ ਤੇ, ਬ੍ਰਹਿਮੰਡ ਵਿੱਚ ਬੜਾ ਫਰਕ ਪਾਉਂਦਾ। ਸੋ ਇਸ ਕਰਕੇ ਜਦੋਂ ਇਹ ਫਰਕ ਪਾਉਂਦਾ ਤਾਂ ਉਹਦੇ ਮਨ ਵਿੱਚ ਸੋਝੀ ਹਵਾਈ। ਉਹਨੇ ਬੰਦੇ ਦੇ ਪੈਰ ਸੁੰਘੇ, ਕਦੇ ਸਤਸੰਗ ਵਿੱਚ ਨਹੀਂ ਗਿਆ, ਹੱਥ ਸੁੰਘੇ, ਕਦੇ ਸੇਵਾ ਨਹੀਂ ਕੀਤੀ, ਮੱਥਾ ਸੁੰਘਿਆ, ਕਦੇ ਮੱਥਾ ਨਹੀਂ ਟੇਕਿਆ, ਕਿਸੇ ਸਾਧੂ ਸੰਤ ਦੀ ਸੇਵਾ ਨਹੀਂ ਕੀਤੀ, ਹਿਰਦਾ ਸੁੰਘਿਆ, ਹਿਰਦੇ 'ਚ ਨਾਮ ਨਹੀਂ ਵਸਿਆ ਕਦੇ। ਅਤੇ ਇਸ ਕਰਕੇ ਉਹ ਬਘਿਆੜ ਸੋਚਦਾ ਇੰਨੇ ਗੰਦੇ ਬੰਦੇ ਦਾ ਮਾਸ ਖਾ ਕੇ ਕਿਤੇ ਮਤਾ ਮੇਰੀ ਬੁੱਧੀ ਭ੍ਰਿਸ਼ਟ ਹੋ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਨਹੀਂ, ਸੇਵਾ ਤੋਂ ਹੀਣੇ ਹੋ ਕੇ ਇਨਸਾਨ ਅਪਵਿੱਤਰ ਹੋ ਜਾਂਦੇ ਨੇ। ਅਤੇ ਸੇਵਾ ਵਾਲੇ ਹੁਣ ਆਮ ਵੀ ਤਾਂ ਮੁਰਦੇ ਸਾੜਦੇ ਹੀ ਨੇ ਮੁਰਦ ਘਾਟ 'ਚ ਜਾ ਕੇ, ਪਰ ਇਹ ਦੇਖ ਲਓ ਵੀ ਜਿੱਥੇ ਕਿਸੇ ਮਹਾਰਾਜ ਦੇ ਪਿਆਰੇ ਦਾ ਸੰਸਕਾਰ ਹੋਇਆ ਹੁੰਦਾ ਉਹ ਥਾਂ ਪੂਜਣ ਯੋਗ ਹੋ ਜਾਂਦੀ ਹੈ। ਜਿੱਥੇ ਗੁਰਾਂ ਦੇ ਅਸਥਾਨ ਬਣੇ ਨੇ ਉੱਥੇ ਦੇਖੋ ਕਿਵੇਂ ਆਪਾਂ ਮੱਥਾ ਟੇਕਦੇ ਹਾਂ ਜਾ ਕੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਹਿੰਦੇ ਨੇ ਕਿ ਹਮੇਸ਼ਾ ਸੇਵਾ ਕਰੇ। ਸੇਵਾ ਤੋਂ ਬਿਨਾਂ ਜਿਵੇਂ ਦਸਵੇਂ ਪਾਤਸ਼ਾਹ ਨੇ ਉਹ ਬੱਚੇ ਨੇ ਪਾਣੀ ਲਿਆ ਕੇ ਦਿੱਤਾ 14-15 ਸਾਲ ਦਾ, ਬੜੇ ਸੋਹਣੇ ਹੱਥ, ਅਮੀਰ ਘਰ ਦਾ ਲੱਗਦਾ। ਹਾਂ ਮਹਾਰਾਜ ਪਹਿਲਾਂ ਵੀ ਕਦੇ ਕਿਸੇ ਨੂੰ ਪਾਣੀ ਪਿਆਇਆ? ਨਾ ਮਹਾਰਾਜ, ਸਾਡੇ ਤਾਂ ਨੌਕਰ ਰੱਖੇ ਹੋਏ ਨੇ ਬਹੁਤ, ਮੈਂ ਤਾਂ ਪਹਿਲੀ ਵਾਰੀ ਪਾਣੀ ਪਿਆ ਰਿਹਾ। ਮਹਾਰਾਜ ਨੇ ਉਹ ਪਾਣੀ ਡੋਲ ਦਿੱਤਾ। ਨਹੀਂ ਬਈ, ਜਿਹੜੇ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ ਉਹਨਾਂ ਹੱਥਾਂ ਤੋਂ ਅਸੀਂ ਪਾਣੀ ਨਹੀਂ ਪੀ ਸਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਕਿਉਂਕਿ ਪਾਣੀ ਅਪਵਿੱਤਰ ਹੋ ਗਿਆ ਹੁਣ। ਸੋ ਇਸ ਕਰਕੇ ਭਾਈ ਗੁਰਦਾਸ ਜੀ ਵੀ ਕਹਿੰਦੇ ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਣੀ। ਤਰਕਾਰ ਉਹ ਸਿਰ ਜਿਹੜਾ ਗੁਰੂ ਨੂੰ ਨਿਵਦਾ ਹੀ ਨਹੀਂ, ਗੁਰਾਂ ਦੇ ਚਰਨਾਂ ਨੂੰ ਲੱਗਦਾ ਹੀ ਨਹੀਂ। ਤਰਕਾਰ ਇਹ ਜੇ ਸਿਰ ਨੂੰ ਕੀ ਕਰਨਾ? ਭਗਤ ਫਰੀਦ ਜੀ ਕੀ ਕਹਿੰਦੇ? ਕਹਿੰਦੇ ਕੁੰਨੇ ਹੇਠ ਜਲਾਈਆ ਬਾਲਣ ਸੰਦੈ ਥਾਂ। ਕਿਹਨੂੰ? ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜਾ ਕਾਏ। ਜਿਸ ਸਿਰ ਨੇ ਮੱਥਾ ਹੀ ਨਹੀਂ ਟੇਕਿਆ ਪਰਮਾਤਮਾ ਨੂੰ, ਗੁਰਾਂ ਨੂੰ, ਕਹਿੰਦੇ ਉਹ ਤੌੜੀ ਹੁੰਦੀ ਸੀ ਪਹਿਲਾਂ, ਚੁੱਲ੍ਹਾ ਹੁੰਦਾ ਸੀ, ਕਹਿੰਦੇ ਲੱਕੜਾਂ ਦੀ ਜਗ੍ਹਾ ਤੇ ਉਹ ਸਿਰ ਜਲਾ ਦਿਓ, ਉਹਦੀ ਲੋੜ ਨਹੀਂ ਸਾਨੂੰ, ਇੰਨੀ ਬਵਰਜਤ ਇੰਨੀ ਸਖਤੀ ਨਾਲ ਤਾੜਨਾ ਕੀਤੀ। ਤ੍ਰਿਗ ਲੋਇਣ ਗੁਰਦਰਸ ਵਿਣ ਵੇਖੈ ਪਰ ਤਰਨੀ। ਸੋ ਇਸ ਕਰਕੇ ਲੋਇਣ ਜਿਹੜੇ ਅੱਖਾਂ ਨੇ ਇਹ ਵੀ ਦਰਸ਼ਨ ਨਾ ਕਰਨ ਤੇ ਐਵੇਂ ਇਧਰ ਉਧਰ ਭਟਕਦੀਆਂ ਅੱਖਾਂ ਨੂੰ ਵੀ ਤ੍ਰਿਕਾਰ ਕਿਹਾ। ਤ੍ਰਿਗ ਸਰ ਬਣੇ ਉਪਦੇਸ਼ ਵਿਣ ਸੁਣ ਸੁਰਤ ਨਾ ਤਰਨੀ। ਉਪਦੇਸ਼ ਜਿਹੜੇ ਕੰਨਾਂ ਨੇ ਸੁਣਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਮਹਾਰਾਜ ਕਹਿੰਦੇ ਜੇ ਕੰਨਾਂ ਨੇ ਉਪਦੇਸ਼ ਨਹੀਂ ਸੁਣਿਆ, ਸੁਣ ਕੇ ਸੁਰਤ ਨਹੀਂ ਲਾਈ ਪਰਮਾਤਮਾ ਚ, ਉਹਦਾ ਉਹ ਕੰਨ ਵੀ ਤ੍ਰਿਗ ਹੈ। ਤ੍ਰਿਗ ਜਿਹਾ ਗੁਰਸ਼ਬਦ ਵਿਣ ਹੋਰ ਮੰਤਰ ਸਿਮਰਣੀ। ਤਰਕਾਰ ਹੈ ਉਸ ਜਮਾਨ ਨੂੰ ਜਿਹੜੀ ਹੋਰ ਹੀ ਮੰਤਰ ਪੜ੍ਹੀ ਜਾਂਦੀ ਹੈ, ਗੁਰਸ਼ਬਦ ਨਹੀਂ ਪੜ੍ਹਦੀ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਹੋਰ ਕਰਨੀਆਂ ਸਾਰੀਆਂ ਨਿਸਫਲ ਨੇ। ਤਰਕਾਰ ਹੈ ਇਹਨਾਂ ਹੱਥਾਂ ਪੈਰਾਂ ਨੂੰ ਜੇ ਗੁਰੂ ਦੀ ਸੇਵਾ ਨਹੀਂ ਕਰਦੇ। ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ। ਇਸ ਕਰਕੇ ਉਹ ਸੇਵਾ ਦੀ ਸਿੱਖਿਆ ਦਿੱਤੀ ਹੈ ਮਹਾਰਾਜ, ਸਮਤ ਬਖਸ਼ਦੇ ਨੇ।